ਪਖਿਆਤ ਤੋਂ ਭਾਵ ਪ੍ਰਗਟ ਹੀ ਤੇਰੇ ਪਿਤਾ ਦਾ ਨਾਮ ਕੰਕ ਕਰਨ ਹੈ।
ਨਗਰ ਸੀਲਪੁਰ ਕੇ ਵਿਖੇ ਕਰਤੇ ਰਾਜ ਵਿਸ਼ਾਲ।
ਤੇਰੇ ਪਿਤਾ ਜੀ ਸੀਲਪੁਰ ਦੇ ਵਿੱਚ, ਜਿਹੜਾ ਸੀਲਪੁਰ ਨਗਰ ਹੈ, ਉੱਥੇ ਰਾਜ ਕਰਦੇ ਸੀ।
ਵਿੱਤੀ ਔਦ ਤਬ ਪਿਤਾ ਕੀ ਪਰੋ ਕਾਲ ਕੇ ਜਾਲ।
ਜਦੋਂ ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ ਤਾਂ ਉਹ ਕਾਲ ਦੇ ਵਸ ਪੈ ਗਿਆ।
ਕਵਿਤ ਵਰਖ ਸਪਤ ਦਸ ਬੈਸ ਹੋਤੀ ਤੇਰੀ ਤਬ ਤਾਂਕੇ ਪਾਸ ਦੇਸ ਰਾਜ ਕੋਸ਼ ਸਭ ਲਇਓ ਐ।
ਹੁਣ ਤੇਰੀ ਉਮਰ ਜਿਹੜੀ ਸੀ ਵਰਖ ਸਪਤ ਦਸ, 17 ਸਾਲ ਸੀ ਤੇਰੀ ਉਮਰ। ਤੇਰੀ ਉਮਰ ਉਦੋਂ ਤਬ ਤਾਂਕੇ ਪਾਛੇ ਦੇਸ਼ ਰੋਜ ਜਿਹੜਾ ਸੀ ਦੇਸ਼ ਦਾ ਰਾਜ ਤੇ ਖਜ਼ਾਨਾ ਸਭ ਲੈ ਲਿਆ।
ਇੱਕ ਦਿਨ ਮਾਹਿਤ ਅਰੂੜ ਭਾਇਓ ਬਾਜ ਪਾਰ ਮਾਨ ਕੇ ਹੋ ਲਾਸ ਸੋ ਅਖੇਰ ਬ੍ਰਿਤ ਗਯੋ ਹੈ।
ਸੋ ਜਦੋਂ ਤੈਨੂੰ ਰਾਜ ਮਿਲਿਆ, ਇੱਕ ਦਿਨ ਤੂੰ ਕੀ ਕੀਤਾ, ਘੋੜੇ ਤੇ ਸਵਾਰ ਹੋ ਕੇ ਫਿਰ ਤੂੰ ਬੜੇ ਮਨ ਦੇ ਹੰਕਾਰ ਕਰਕੇ ਸ਼ਿਕਾਰ ਖੇਡਣ ਵਾਸਤੇ ਗਿਆ ਜੰਗਲ ਵਿੱਚ।
ਵਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਾਰ ਸੂਕਰਮ ਵਿਹੰਗ ਮ੍ਰਿਗ ਘਾਤ ਤੈਨੇ ਕਹਿਓ ਹੈ।
ਤੂੰ ਗਿਆ ਜੰਗਲ ਦੇ ਵਿੱਚ, ਬਹੁਤ ਸਾਰੇ ਜੀਵ ਮਾਰੇ, ਸ਼ੂਕਰ ਹੁੰਦਾ, ਸੂਰ, ਪੰਛੀ ਤੇ ਮ੍ਰਿਗ, ਇਸ ਤਰ੍ਹਾਂ ਹਰਨ ਆਦਿਕ, ਜਿਵੇਂ ਤੂੰ ਰਾਜਾ ਸੀ, ਸ਼ਿਕਾਰ ਖੇਡ ਖੇਡ ਕੇ ਉਹਨਾਂ ਨੂੰ ਮਾਰਦਾ ਰਿਹਾ।
ਹਟਿ ਜਬ ਰਾਮ ਔਰ ਗੋਰਖ ਮਿਲਾਪ ਕੀ ਨਹਨ ਜੀਵ ਦੇਖ ਤਿੰਨ ਬਚਨ ਸੁਣਾਇਓ ਹੈ।
ਜਦੋਂ ਤੂੰ ਜਾਨਵਰਾਂ ਨੂੰ ਮਾਰ ਕੇ ਆਪਣੇ ਘਰ ਵੱਲ ਨੂੰ ਮੁੜ ਰਿਹਾ ਸੀ ਤਾਂ ਤੈਨੂੰ ਗੋਰਖ ਦਾ ਮਿਲਾਪ ਹੋਇਆ। ਫਿਰ ਉਹਨੇ ਮਾਰੇ ਹੋਏ ਜੀਵ ਦੇਖ ਕਰਕੇ ਇਸ ਤਰ੍ਹਾਂ ਬਚਨ ਕਿਹਾ।
ਸਵਈਆ ਹੈ ਮਨ ਤੇਰੋ ਵਿਹੀਨ ਦਇਆ, ਮਨ ਜੀਵ ਹਨੇ ਰਸਨਾ ਹਿਤ ਸਾਧੂ।
ਗੋਰਖ ਤੈਨੂੰ ਕਹਿਣ ਲੱਗਿਆ ਕਿ ਤੂੰ ਤਾਂ ਬਿਨਾਂ ਹੀ ਦਇਆ ਤੂੰ ਹੈ, ਤੇਰੇ ਮਨ ਦੇ ਅੰਦਰ ਦਇਆ ਨਹੀਂ ਹੈ। ਆ ਜੀਵ ਜਿਹੜੇ ਮਾਰ ਤੇ ਰਸਨਾ ਦੇ ਜ਼ੁਬਾਨ ਦੇ ਸਵਾਦ ਵਾਸਤੇ।
ਤੈ ਸਿਹਨੈ ਤੁਮਰੇ ਤਨ ਕੋ ਇਹ ਕਿਉ ਨਿਜ ਆਪ ਗਵਾਵਤ ਸਾਧੂ।
ਗੋਰਖ ਨੇ ਫਿਰ ਤੈਨੂੰ ਸਮਝਾਇਆ ਸੀ ਵੀ ਜਿੰਨੇ ਤੂੰ ਸਵਾਦ ਵਾਸਤੇ ਜਾਨਵਰ ਮਾਰੇ ਨੇ, ਕਿਉਂ ਨਿਜ ਆਪ ਗਵਾਵਤ ਵਾਧੂ, ਕਿਉਂ ਆਪਣੀ ਉਮਰ ਬੇਅਰਥ ਗਵਾਉਣਾ ਹੈ, ਤੈਨੂੰ ਖਾਣਗੇ। ਫਿਰ ਇਹ ਬਚਨ ਸੁਣਾ ਦਿੱਤਾ, ਕਹਿਣ ਲੱਗਿਆ ਜਿੰਨੇ ਜੀਵ ਤੂੰ ਮਾਰੇ ਨੇ ਇਹ ਫਿਰ ਤੈਨੂੰ ਮਾਰਨਗੇ, ਤੈਨੂੰ ਖਾਣਗੇ, ਤੇਤੋਂ ਬਦਲਾ ਲੈਣਗੇ, ਕੀ ਫਾਇਦਾ ਜੀਵ ਹੱਤਿਆ ਕਰਨ ਦਾ।
ਤੈਸੇ ਹਨੈ ਤੁਮਰੇ ਤਨ ਕੋ ਇਹ ਕਿਉ ਨਿਜ ਆਪ ਗਵਾਵਤ ਵਾਧੂ।
ਆਪਣੀ ਉਮਰ ਕਿਉਂ ਬੇਅਰਥ ਗਵਾਉਂਦੇ ਹੋ, ਇਹ ਫਿਰ ਤੈਨੂੰ ਮਾਰਨਗੇ, ਕੱਲ ਨੂੰ ਤੈਨੂੰ ਖਾਣਗੇ ਫਿਰ। ਸੋ ਇਸ ਤਰ੍ਹਾਂ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਵੀ ਆ ਗਿਆ ਸੀ ਸ਼ੰਕਾ ਕਰਕੇ। ਵਿਸ਼ੰਬਰ ਦਾਸ ਦਾ ਲੜਕਾ ਹਰਗੋਪਾਲ ਗੱਡੇ ਭਰੇ ਹੋਏ ਸੀਗੇ ਸ਼ਿਕਾਰ ਦੇ, ਉਸ ਵਕਤ ਆਇਆ, ਸ਼ੰਕਾ ਕਰ ਲਈ, ਗਲਤ ਗੁਰੂ ਕੋਲ ਆ ਗਿਆ, ਇਹ ਤਾਂ ਗੱਡੇ ਭਰੀ ਫਿਰਦੇ ਜਾਨਵਰ ਮਾਰ ਕੇ, ਮੇਰੇ ਪਿਤਾ ਨੇ ਗਲਤ ਗੁਰੂ ਚੁਣਿਆ, ਅਸੀਂ ਵੈਸ਼ਨੋ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਫੁਰਨਾ ਦੇਖ ਕੇ ਕਿਹਾ, ਜਾਓ ਬਈ, ਉੱਡਣ ਵਾਲੇ ਉੱਡ ਜਾਓ, ਦੌੜਨ ਵਾਲੇ ਦੌੜ ਜਾਓ। ਉਹ ਝੱਟ ਹੀ ਸਾਰੇ ਜਾਨਵਰ ਮਰੇ ਹੋਏ ਸਮਰੱਥ ਗੁਰੂ ਨੇ ਜਿਉਂਦੇ ਕਰ ਦਿੱਤੇ, ਉੱਡ ਗਏ ਸਾਰੇ, ਉੱਡਣ ਵਾਲੇ ਦੌੜਨ ਵਾਲੇ ਦੌੜ ਗਏ। ਮਹਾਰਾਜ ਕਹਿਣ ਲੱਗੇ, ਅਸੀਂ ਇਹਨਾਂ ਦੀ ਕਲਿਆਣ ਕੀਤੀ ਸੀ, ਸਾਰਿਆਂ ਦੀ ਜੂਨਾਂ ਚੋਂ ਕੱਢਿਆ ਸੀ, ਤੇਰੇ ਸ਼ੰਕੇ ਕਰਕੇ ਫਿਰ ਇਹ ਸਾਰੇ ਜਾਣੇ ਫਿਰ ਜੂਨਾਂ 'ਚ ਪੈ ਗਏ ਹੁਣ। ਅਤੇ ਇਸ ਤਰ੍ਹਾਂ ਇੱਥੇ ਵੀ ਕਹਿ ਰਹੇ ਨੇ, ਜਿਵੇਂ ਪਟਿਆਲੇ ਇੱਕ ਮਹਾਂਪੁਰਖ ਹੋਏ ਨੇ ਸੱਚਖੰਡ ਵਾਸੀ ਗਿਆਨੀ ਦਿਆਲ ਸਿੰਘ ਜੀ, ਬਹੁਤ ਪਹੁੰਚੀ ਹਸਤੀ ਸੀ ਉਹ ਇੱਕ ਬੰਦੇ ਨੂੰ ਸਾਰੇ ਪਾਸਿਓਂ ਰੋਕਦੇ, ਤੂੰ ਅੰਮ੍ਰਿਤ ਛਕਣਾ, ਤਿਆਰੀ ਕਰ। ਸੋ ਉਸ ਵਕਤ ਆਇਆ ਮਹਾਂਪੁਰਖ, ਹੱਸ ਕੇ ਕਹਿਣ ਲੱਗੇ, ਤੈਨੂੰ ਕਿਹਾ ਸਾਰਾ ਕੁਝ ਛੱਡ ਦੇ। ਕਹਿੰਦੇ ਸਭ ਕੁਝ ਛੱਡਤਾ ਜੀ, ਹੁਣ ਮੈਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ। ਕਹਿੰਦੇ ਆ ਜਿਹੜੇ ਉਹ ਸਵੇਰੇ ਉੱਠ ਕੇ ਖਾਂਦਾ ਗੋਲ ਗੋਲ ਜੇ ਆਂਡੇ ਜੇ ਖਾਂਦਾ ਸਵੇਰੇ ਉੱਠ ਕੇ, ਉਹ ਵੀ ਛੱਡ ਅੰਮ੍ਰਿਤ ਛਕ। ਕਹਿੰਦਾ ਉਹ ਤਾਂ ਜੀ ਆਲੂ ਹੀ ਹੁੰਦੇ ਆ, ਬੱਚਾ ਨਹੀਂ ਹੁੰਦਾ ਉਹਨਾਂ 'ਚ। ਮਹਾਂਪੁਰਖਾਂ ਨੇ ਕੌਤਕ ਦਿਖਾਤਾ, ਕਹਿੰਦੇ ਮਗਰ ਨਿਗਾਹ ਮਾਰੀ ਤਾਂ ਮਾੜੀ ਜੀ, ਮਗਰ ਨਿਗਾਹ ਮਾਰੀ ਚੂਚਿਆਂ ਦੀ ਲਾਈਨ ਲੱਗੀ ਖੜੀ ਹੈ। ਕਹਿੰਦੇ ਆ ਦੇਖ ਲੈ, ਮਗਰ ਖੜੇ ਆ ਸਾਰੇ, ਜਿੱਦਣ ਮਰਨਾ ਹੈ ਉਦਣ ਫਿਰ ਬਦਲਾ ਵੀ ਲੈਣਾ ਇਹਨਾਂ ਨੇ। ਕਹਿੰਦੇ ਜੀ ਛੱਡ ਦੇ, ਮਹਾਂਪੁਰਖ ਦਿਖਾ ਦਿੰਦੇ ਹੁੰਦੇ ਸਾਰਾ ਕੁਛ, ਜਿਹੜੇ ਅੱਜ ਕੱਲ੍ਹ ਦੇ ਬਾਹਲੇ ਸਿਆਣੇ ਬਣਦੇ ਆ ਉਹ ਫਿਰ ਬਹੁਤ ਸਿਆਣਪ ਪਵੇ ਨਾ ਤਾਓ, ਸਿਆਣੇ ਜੇ ਬਣੀ ਜਾਂਦੇ ਨੇ ਸੱਤ ਬਚਨ ਕਹਿਣ ਦੀ ਬਜਾਏ ਨਾ ਅੱਗੇ ਤਰਕ ਕਰ ਜਾਂਦੇ ਨੇ, ਫਿਰ ਹਿਸਾਬ ਕਿਤਾਬ ਤਾਂ ਦੇਣਾ ਹੀ ਪੈਣਾ। ਹੋਰ ਅਸੀਂ ਕਿਹੜਾ ਕਿਸੇ ਤੋਂ ਕੁਝ ਲੈਣਾ ਬਈ, ਸਾਡਾ ਕਹਿਣ ਦਾ ਭਾਵ ਹੈ ਵੀ ਇਹ ਲੇਖਾ ਦੇਣਾ ਹੀ ਪੈਂਦਾ, ਐਵੇਂ ਰੌਲਾ ਪਾ ਪਾ ਕੇ ਲੋਕਾਂ ਨੂੰ ਇੱਧਰ ਲਾਉਣਾ। ਚਲੋ ਜਿੰਨੇ ਕੁ ਆਪਣੇ ਲੱਗੇ ਹੋਏ ਨੇ ਉਹ ਆਪਣਾ ਲੱਗੇ ਰਹਿਣ ਪਰੇ ਨੂੰ ਹੋ ਕੇ, ਕਿਉਂਕਿ ਉਹਨਾਂ ਦੀ ਤਾਂ ਐਸੀ ਹੋਈ ਜ਼ਬਾਨ ਸਵਾਦਾਂ 'ਚ ਫਸੀ ਹੋਈ, ਅਸੀਂ ਤਾਂ ਨਹੀਂ ਕਹਿੰਦੇ ਕੁਛ, ਪਰ ਦੂਜੇ ਨੂੰ ਤਾਂ ਨਾ ਵਿਗਾੜੋ, ਦੁਨੀਆਂ ਸਾਰੀ ਨੂੰ ਵਿਗਾੜੀ ਤੁਰੇ ਜਾਂਦੇ ਨੇ ਜੀ। ਆਪਾਂ ਨੂੰ ਹੁਕਮ ਹੈ ਜੀ, ਆਪਾਂ ਨੂੰ ਹੁਕਮ ਹੈ, ਹੁਕਮ ਦਾ ਤਾਂ ਸਾਨੂੰ ਵੀ ਪਤਾ, ਤੁਹਾਨੂੰ ਖੈਰ ਜ਼ਿਆਦਾ ਪਤਾ ਹੋਣਾ, ਤੁਸੀਂ ਤਾਂ ਮੈਨੂੰ ਲੱਗਦਾ ਵੀ ਇਹ ਸਾਰੇ ਸੱਚਖੰਡ ਤੋਂ ਹੀ ਆਏ ਸਿੱਧੇ, ਜਿਹੜੇ ਹੁਕਮ ਲੈ ਕੇ ਆਏ ਹੋਏ ਨੇ, ਪਤਾ ਪੁਤਾ ਕੁਛ ਨਹੀਂ ਹੈਗਾ, ਕਿਉਂਕਿ ਇਹਨਾਂ ਨੇ ਕਿਹੜਾ ਕਿਸੇ ਮਹਾਂਪੁਰਖ ਦੀ ਸੰਗਤ ਕੀਤੀ ਹੋਈ ਹੈ। ਇਹ ਤਾਂ ਵਿਚਾਰੇ ਐਵੇਂ ਹੀ ਇੱਧਰਲੇ ਉੱਧਰ ਲੋਕਾਂ ਦੀ ਸੰਗਤ ਕੀਤੀ, ਖਾਣ ਪੀਣ ਵਾਲੇ ਇਕੱਠੇ ਹੋਏ ਨੇ, ਢਾਣੀ ਜੀ ਬਣਾਈ ਖਾਣ ਵਾਲਿਆਂ ਦੀ, ਇੱਕ ਉਹ ਲੋਕਾਂ ਨੂੰ ਐਵੇਂ ਗੁੰਮਰਾਹ ਜਾਂ ਕਰੀ ਜਾਂ, ਜਦ ਅਸੀਂ ਕਹਿੰਦੇ ਹਾਂ ਵੀ ਨਹੀਂ ਇਹ ਗੱਲ ਠੀਕ ਵੀ ਲੇਖਾ ਦੇਣਾ ਪੈਣਾ, ਇਹ ਲੇਖਾ ਦੇਣਾ ਪੈਣਾ, ਸਾਰੇ ਬ੍ਰਹਮ ਗਿਆਨੀ ਐਵੇਂ ਮਨਾ ਨਹੀਂ ਕਰਦੇ। ਜਦ ਸਿੰਘਾਂ ਨੇ ਮਹਾਰਾਜ ਕੋਲ ਬੇਨਤੀ ਕਰਕੇ ਪੁੱਛਿਆ ਵੀ ਤੁਹਾਡਾ ਹੁਕਮ ਹੈ, ਕਹਿੰਦੇ ਨਹੀਂ ਸਾਡਾ ਹੁਕਮ ਨਹੀਂ। ਦਸਵੇਂ ਪਾਤਸ਼ਾਹ ਕਹਿੰਦੇ ਜੇ ਮੇਰਾ ਹੁਕਮ ਹੁੰਦਾ ਤਾਂ ਫਿਰ ਸੁੱਤੇ ਸਿੱਧੀ ਚੱਲਦਾ ਲੰਗਰਾਂ 'ਚ, ਸਾਰੇ ਸੰਪਰਦਾਵਾਂ ਵੀ ਖਾਂਦੀਆਂ, ਫਿਰ ਸਾਰੇ ਸੁੱਤੇ ਹੀ ਚੱਲਣਾ, ਰੌਲਾ ਹੀ ਨਹੀਂ ਸੀ ਪੈਣਾ। ਫਿਰ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਸੀ ਹਾਂ ਵੀ ਹੁਕਮ ਹੈ। ਮਹਾਰਾਜ ਕਹਿੰਦੇ ਜੇ ਹੁਕਮ ਨਹੀਂ ਤਾਂਹੀਓ ਤਾਂ ਇਹ ਰੌਲਾ ਪੈਂਦਾ। ਇਸ ਕਰਕੇ ਜਵਾਨ ਦੇ ਸਵਾਦੂ ਲੋਕ ਇਸ ਪਾਸੇ ਚੱਲ ਪੈਂਦੇ ਨੇ। ਤਾਂ ਸਤਿਗੁਰੂ ਇੱਥੇ ਕਹਿੰਦੇ ਨੇ ਬਈ ਉਹ ਕਿਹਾ ਗੋਰਖ ਨੇ ਬਈ ਤੂੰ ਦਇਆ ਤੇਰੇ ਮਨ 'ਚ ਨਹੀਂ ਹੈ, ਦਇਆ ਕਰੀ ਦੀ ਹੁੰਦੀ ਮਨ ਦੇ ਅੰਦਰ, ਜੀਵ ਹੱਤਿਆ ਕਰਨੀ ਮਨਾ ਕੀਤੀ ਗੁਰਾਂ ਨੇ ਤੇ ਜੀ ਦਇਆ ਪ੍ਰਵਾਨ ਕੀਤੀ ਹੈ।
ਜੋ ਸੁਣ ਕੈ ਮਨ ਮੈਂ ਗੁਣ ਕੈ ਤੁਬ ਕਈ ਨਾ ਬਿਨੈ ਮਿਰਤ ਭਾ ਡਰ ਜਾਦੂ।
ਹੁਣ ਜਦੋਂ ਗੋਰਖ ਨੇ ਤੈਨੂੰ ਇਹ ਗੱਲ ਕਹੀ ਸੀ ਤਾਂ ਤੂੰ ਡਰ ਗਿਆ ਸੀ, ਫਿਰ ਮਨ ਦੇ ਵਿੱਚ ਵਿਚਾਰ ਕੇ ਤੂੰ ਇਉਂ ਕਿਹਾ ਕੀਨ ਬਿਨਾ ਮ੍ਰਿਤ ਭਾ ਡਰ ਜਾਦੂ, ਤੈਨੂੰ ਮੌਤ ਦਾ ਡਰ ਯਾਦ ਕਰਾਇਆ ਸੀ, ਮੌਤ ਦੇ ਡਰ ਕਰਕੇ ਫਿਰ ਤੂੰ ਇਸ ਪਾਸੇ ਆਇਆ ਹੈ।
ਗੋਰਖ ਕੇ ਪਦ ਕੋ ਗਹਿ ਕੇ ਤਵ ਚਾਹਤ ਭਾਤ ਹੈ ਪੂਰ ਪ੍ਰਸਾਦੂ।
ਤੂੰ ਫਿਰ ਗੋਰਖ ਦੇ ਚਰਨ ਪਕੜ ਲਏ ਤੇ ਫਿਰ ਤੂੰ ਚਾਹਿਆ ਸੀ ਕਿ ਮੇਰੇ ਤੇ ਬਹੁਤੀ ਕਿਰਪਾ ਕਰੋ, ਮੈਨੂੰ ਬਚਾ ਲਓ ਜੰਮਣ ਮਰਨ ਤੋਂ।
ਪਵਿੱਤਰ ਨਾਥ ਕੀ ਜੈ ਦਾਇਆ ਜਿਵ ਰਹਿ ਥਿਰ ਕਾਇਆ ਸੁਨ ਗੋਰਖ ਅਲਾਇਆ ਜੇ ਤੂੰ ਜੋਗ ਕੋ ਕਮਾਵੋਈ।
ਤੂੰ ਫਿਰ ਗੋਰਖ ਦੇ ਚਰਨ ਫੜ ਕੇ ਕਿਹਾ ਸੀ ਹੇ ਨਾਥ ਮੇਰੇ ਤੇ ਦਇਆ ਕਰੋ, ਜਿਵੇਂ ਮੇਰਾ ਸਰੀਰ ਇੱਕ ਜਗ੍ਹਾ ਥਿਰ ਰਹੇ ਉਹ ਕਿਰਪਾ ਕਰੋ ਮੇਰੇ ਤੇ। ਸੁਣ ਕੇ ਗੋਰਖ ਨੇ ਕਿਹਾ ਜੇ ਤੂੰ ਜੋਗ ਨੂੰ ਕਮਾ
ਲਵੇਂ ਜਗੋਤ ਕੋਲ ਪਦ ਪਈਏ ਨਾ ਤੋ ਦੇਹ ਬਿਨ ਸਾਵਈ।
ਫਿਰ ਇਉਂ ਕਰ, ਪਹਿਲਾਂ ਮੂੰਡ ਕੋ ਮੁੰਡਈਆ, ਪਹਿਲਾਂ ਤਾਂ ਸਿਰ ਮਨਾ ਆਪਣਾ, ਟੱਲੀ ਵਰਗਾ ਗੱਢ ਸਿਰ ਨੂੰ, ਫਿਰ ਤੂੰ ਆਪਣੇ ਨਿਜ ਗੋਤ ਕੋ ਲਜਈਆ, ਆਪਣੇ ਗੋਤ ਦੀ ਲੱਜਾ ਛੱਡ, ਤਾਂ ਫਿਰ ਤੂੰ ਥਿਰ ਪਦਵੀ ਦੀ ਪ੍ਰਾਪਤੀ ਕਰੇਗਾ, ਨਹੀਂ ਤਾਂ ਫਿਰ ਤੇਰੀ ਦੇਹ ਨਾਸ ਹੋ ਜਾਵੇਗੀ।
ਸੁਨੇ ਬੈਨ ਐਸ ਸੀਸ ਪਾਗ ਧਾਰ ਵੈਸ ਕਹਿਓ ਮੂੰਡੀਏ ਜੀ ਮੂੰਡ ਜਾਂ ਤੇ ਥਿਰ ਪਦ ਪਾਵਈ।
ਤੂੰ ਜਦੋਂ ਗੋਰਖ ਦੀ ਇਹ ਗੱਲ ਸੁਣੀ ਤਾਂ ਫਿਰ ਸਿਰ ਤੋਂ ਪੱਗ ਲਾ ਕੇ ਇੱਕ ਪਾਸੇ ਰੱਖ ਦਿੱਤੀ, ਜਦੋਂ ਸਿਰੋਂ ਪਗੜੀ ਉਤਾਰ ਕੇ ਬੈਠ ਕੇ ਤੂੰ ਕਿਹਾ ਲਓ ਜੀ ਫਿਰ ਮੇਰਾ ਸਿਰ ਮੰਨੋ, ਮੈਨੂੰ ਮੁਣ ਲਓ ਹੁਣ ਤੁਸੀਂ ਚੇਲਾ, ਫਿਰ ਜਾ ਕੇ ਮੈਂ ਥਿਰ ਪਦਵੀ ਪ੍ਰਾਪਤ ਕਰਾਂ। ਆਪ ਤੂੰ ਪੱਗ ਲਾ ਕੇ ਬਹਿ ਗਿਆ ਸੀ, ਫਿਰ ਗੋਰਖ ਨੇ ਤੇਰੇ ਵਾਲ ਮੁੰਨੇ ਸੀ, ਯਾਦ ਹੈ ਟਿੰਡ ਕੱਢਤੀ ਸੀ ਤੇਰੀ, ਚੰਗੇ ਭਲੇ ਸਿਰ ਤੇ ਕੇਸ ਰੱਖੇ ਹੋਏ ਸੀ ਤੇਰੇ, ਤੂੰ ਉਹਦੇ ਮਗਰ ਲੱਗ ਗਿਆ।
ਗੋਰਖ ਨੇ ਕਾਨ ਪਾਰ ਮੁੰਡਿਓ ਹੈ ਸਵਾਰ ਤੋਕ ਕਾਬੂ ਹੂੰ ਕੋ ਪਾਇਓ ਸਦ ਭਸਮ ਲਗਾਵਈ।
ਹੁਣ ਗੋਰਖ ਨੇ ਤੇਰੇ ਕੰਨ ਜਿਹੜੇ ਸੀ ਪਾੜ ਕੇ ਉਹ ਚ ਮੁੰਦਰਾਂ ਪਾਈਆਂ ਤੇ ਸਵਾਹ ਪਾ ਪਾ ਕੇ ਸਿਰ ਤੇਰਾ ਮੁੰਨਿਆ, ਸਵਾਹ ਮਲ ਕੇ ਫਿਰ ਸਿਰ ਨੂੰ ਚੰਗੀ ਤਰ੍ਹਾਂ ਉਸਤਰੇ ਨਾਲ ਕੱਟਦੇ ਸੀਗੇ, ਤਬ ਹੂੰ ਕੋ ਭਇਓ ਸਿੱਧ ਭਸਮ ਲਗਾ ਬਈ, ਤੂੰ ਤੈਂ ਉਦੋਂ ਦਾ ਸਿੱਧ ਹੋਇਆ ਹੋਇਆ, ਸਵਾਹ ਮਲ ਕੇ ਪਿੰਡੇ ਤੇ ਸਿਰ ਤੇ ਸਵਾਹ ਮਲ ਕੇ, ਇਸ ਤਰ੍ਹਾਂ ਤੂੰ ਗੁਰਖ ਦਾ ਚੇਲਾ ਬਣਿਆ ਸੀ।
ਸੋਰਠਾ ਸੁਣ ਕਰ ਦਸਮੈ ਹੋਏ ਪਤੇ ਬਤਾਏ ਸਰਬ ਜਬ,
ਸੁਣ ਕੇ ਬੜਾ ਹੈਰਾਨ ਹੋਇਆ ਬੜਾ, ਜਦੋਂ ਮਹਾਰਾਜ ਨੇ ਸਾਰਾ ਕੁਛ ਦੱਸ ਦਿੱਤਾ ਪਿਛਲਾ।
ਪਰਮ ਹਿਰਦੈ ਤੇ ਖੋਏ ਜਾਣੇ ਸ੍ਰੀ ਅਵਤਾਰ ਹਰ,
ਮਨ ਦੇ ਅੰਦਰੋਂ ਭਰਮ ਦੂਰ ਹੋ ਗਿਆ, ਫਿਰ ਜਾਣ ਲਿਆ ਇਹ ਤਾਂ ਹਰੀ ਦਾ ਅਵਤਾਰ ਹੈ, ਕਿਉਂਕਿ ਪਤਾ ਤਾਂ ਸੀ ਸਾਰਿਆਂ ਨੂੰ ਵੀ ਆਉਣਾ ਮਹਾਰਾਜ ਨੇ। ਅੰਤਰਜਾਮਤਾ ਨਾਲ ਬਹੁਤ ਗੱਲਾਂ ਦਾ ਪਹਿਲਾਂ ਪਤਾ ਲੱਗ ਜਾਂਦਾ ਹੁੰਦਾ, ਆਉਣ ਵਾਲੇ ਸਮੇਂ ਨੂੰ ਦੇਖ ਲੈਂਦੇ ਹੁੰਦੇ ਨੇ ਸਾਰੇ ਜਾਣੇ। ਇਸ ਤਰ੍ਹਾਂ ਫਿਰ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਣ ਕੇ ਬਚਨ ਜੋ ਬਹੁਤ ਹੈਰਾਨ ਹੋਇਆ।
ਲੱਖ ਨਿਜ ਸਫਲ ਸਰੀਰ ਭਇਓ ਦਰਸ ਜਗਦੀਸ਼ ਈਸਕੋ,
ਜਦੋਂ ਦਾ ਜਾਣਿਆ ਵੀ ਮੈਨੂੰ ਜਗਤ ਦੇ ਮਾਲਕ ਦੇ ਦਰਸ਼ਨ ਹੋ ਗਏ ਨੇ, ਫਿਰ ਇਹਨੇ ਆਪਣੇ ਸਰੀਰ ਨੂੰ ਸਫਲਾ ਸਮਝਿਆ। ਇਸ ਤਰ੍ਹਾਂ ਡੂੰਘਾ ਪਤਾ ਲੈਣ ਵਾਸਤੇ ਬਈ ਇੱਕ ਵਾਰੀ ਹੋਰ ਗੁਰੂ ਨਾਨਕ ਸਾਹਿਬ ਦੀ ਪਰਖ ਲਵਾਂ, ਫਿਰ ਉਸ ਵਕਤ ਹਨੀਫਾ ਸਿੱਧ ਬੋਲਿਆ।
ਦੋਹਰਾ ਕੌਣ ਥਾਨ ਮੁੰਡਿਆ ਮੁਝੇ ਸੋ ਤਮ ਦੇਹੋ ਬਤਾਏ,
ਕਹਿਣ ਲੱਗਿਆ ਚਲੋ ਜਿੱਥੇ ਇੰਨਾ ਕੁਛ ਦੱਸਿਆ ਮਹਾਰਾਜ ਉੱਥੇ ਇੱਕ ਗੱਲ ਫਿਰ ਦੱਸ ਦਿਓ ਵੀ ਕਿਹੜੇ ਥਾਂ ਤੇ ਮੇਰਾ ਸਿਰ ਮੁੰਨਿਆ ਸੀ ਗੋਰਖ ਨੇ।
ਜਾਨੋ ਮੈਂ ਅਵਤਾਰ ਤਬ ਭਵਤਾਰਨ ਹਿਤ ਆਏ,
ਤਾਂ ਮੈਂ ਤੁਹਾਨੂੰ ਅਵਤਾਰ ਜਾਣਾ ਪਰਮੇਸ਼ਰ ਦਾ, ਫਿਰ ਮੈਂ ਇਹ ਗੱਲ ਜਾਣਾ ਵੀ ਤੁਸੀਂ ਸੰਸਾਰ ਨੂੰ ਤਾਰਨ ਆਏ ਹੋ।
ਕਵਿਤਾ ਬੋਲੇ ਹੈ ਕਿਰਪਾਲ ਲੁੰਡ ਪੀਪਲ ਕੇ ਤਲੇ ਬੈਠ ਮੂੰਡ ਤੇਰੋ ਮੂੰਡ ਸੰਗ ਲੀਨੋ ਹੈਰ ਲਾਈ ਕੈ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੋ ਜੰਗਲ ਵਿੱਚ ਅਚਾਨਕ ਕਈ ਵਾਰ ਪਿੱਪਲ ਜਿਹੜੇ ਜਾਂ ਹੋਰ ਦਰਖਤ ਹੁੰਦੇ ਨੇ ਹਨੇਰੀ ਨਾਲ ਉੱਪਰੋਂ ਟੁੱਟ ਜਾਂਦੇ ਹੁੰਦੇ ਨੇ, ਉਹਦਾ ਟਾਹਣਾ ਜਾਂ ਟੇਢਾ ਹੋ ਕੇ ਡਿੱਗਿਆ ਉਹਨੂੰ ਲੁੰਡਾ ਪਿੱਪਲ ਕਹਿੰਦੇ ਨੇ, ਤਾਂ ਮਹਾਰਾਜ ਕਹਿੰਦੇ ਉਹ ਲੁੰਡੇ ਪਿੱਪਲ ਦੇ ਥੱਲੇ ਬੈਠ ਕੇ ਉੱਥੇ ਤੈਨੂੰ ਬਿਠਾਇਆ ਸੀ ਗੋਰਖ ਨੇ, ਫਿਰ ਤੇਰਾ ਜਿਹੜਾ ਸਿਰ ਮੁੰਨਿਆ ਸੀ ਉੱਥੇ ਤੈਨੂੰ ਉੱਥੇ ਨਾਲ ਲਾਇਆ ਸੀ, ਯਾਦ ਹੈ ਪਿੱਪਲ ਦੇ ਥੱਲੇ ਬਿਠਾ ਕੇ ਉਹ ਜਿਹੜਾ ਉੱਤੋਂ ਟੁੱਟਿਆ ਹੋਇਆ ਸੀ ਟਾਹਣਾ, ਇਹ ਮਹਾਰਾਜ ਨੇ ਪਹਿਚਾਣ ਦੱਸੀ ਹੈ।
ਰਾਜ ਦੇਸ਼ ਕੋਸ ਦਾਸੀ ਦਾਸ ਸਤ ਨਾਰੀ ਸੈਨ ਸ਼ੋਰ ਦੀਨੀ ਸੌਜ ਨਹਿ ਲੀਨੀ ਸੁਧ ਜਾਇ ਕੈ,
ਤੂੰ ਖਬਰ ਹੀ ਨਹੀਂ ਲਈ ਮੁੜ ਕੇ ਰਾਜ ਦੇਸ਼ ਖਜ਼ਾਨਾ ਦਾਸੀਆਂ ਦਾਸ ਪੁੱਤਰ ਇਸਤਰੀ ਸੈਨਾ ਸਭ ਛੱਡਤੀ ਸਮੱਗਰੀ,
ਐਸੇ ਸੁਨ ਬੈਨ ਗੁਣ ਐਨ ਕੇ ਪਿਚੈਨ ਮਨ ਮੰਦੇ ਗਤ ਦੈਨ ਪਦ ਜੋਨ ਸੀ ਸੁਨਾਇਕ,
ਇਉਂ ਬਚਨ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ ਮਨ ਦੇ ਅੰਦਰ ਬੜਾ ਚੈਨ ਆਇਆ, ਟਿਕਾ ਗਿਆ, ਵਾਕਈ ਬਈ ਸਾਰੀ ਗੱਲ ਸਹੀ ਦੱਸਦੇ ਮਹਾਰਾਜ। ਇਸ ਤਰ੍ਹਾਂ ਕਲਿਆਣ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾ ਪਰ ਆਪਣਾ ਸੀਸ ਹਨੀਫੇ ਨੇ ਰੱਖ ਦਿੱਤਾ।
ਹੀਨ ਨਿਜ ਜਾਨ ਕੀਨੋ ਮੇਰ ਕੋ ਪਿਆਨ ਨੀਕੇ ਬਚਨ ਬਖਾਨ ਗਏ ਹਿਰਦੇ ਮੁਖ ਸੁਖ ਪਾਏ ਕੈ,
ਆਪਣੇ ਆਪ ਨੂੰ ਫਿਰ ਹੀਣਾ ਜਾਣਿਆ ਤੇ ਸੁਮੇਰ ਪਰਬਤ ਵੱਲ ਨੂੰ ਚਲਿਆ ਗਿਆ, ਚੰਗੇ ਬਚਨ ਕਹਿ ਕੇ ਮਨ ਦੇ ਅੰਦਰ ਸੁਖ ਪਾ ਕੇ ਗਿਆ ਹੈ।
ਦੋਹਰਾ ਗੋਰਖ ਕੇਟ ਗਜਾਏ ਕੈ ਉਸਤ ਕੀਨ ਬਖਾਨ,
ਗੋਰਖ ਦੇ ਕੋਲੇ ਜਾ ਕੇ ਫਿਰ ਬੜੀ ਮਹਾਰਾਜ ਦੀ ਉਸਤਤ ਕਰਨ ਲੱਗ ਪਿਆ ਹੈ।
ਕਲਾਵਾਨ ਸਰਵਗ ਸੋ ਮਹਿਮਾ ਜਾਈ ਮਹਾਨ,
ਉਹ ਜੀ ਕਲਾਵਾਨ ਬਹੁਤ ਸ਼ਕਤੀ, ਮੇਰਾ ਤਾਂ ਸਾਰਾ ਕੁਛ ਦੱਸ ਦਿੱਤਾ ਉਹਨਾਂ ਨੇ ਜਦੋਂ ਗੱਲ ਦੱਸੀ, ਉਹ ਤਾਂ ਬੜੀ ਸ਼ਕਤੀ ਵਾਲੇ ਹਨ ਜੀ।
ਕਵਿਤ ਗੋਰਖ ਬਲਾਏ ਸਿੱਧ ਭੂਤ ਵੇ ਸੁਨਾਏ ਕਹਿਓ ਤਾਂ ਕੁ ਸਮਝਾਇਓ ਪਦੇਹ ਦੇਹ ਜਾਈਏ,
ਸੋ ਉਸ ਵਕਤ ਨਾਮ ਹੈ ਇੱਕ ਸਿੱਧ ਦਾ, ਇਹਦਾ ਨਾਮ ਜਿਹੜਾ ਹੁਣ ਭੇਜਣ ਲੱਗਿਆ ਉਹਦਾ ਨਾਮ ਹੈ ਭੂਤਵੇ। ਗੋਰਖ ਨੇ ਬੁਲਾ ਕੇ ਭੂਤਵੇ ਸਿੱਧ ਨੂੰ ਸੁਣਾ ਕੇ ਕਿਹਾ ਤਾਂ ਕੁ ਸਮਝਾਏ ਉਪਦੇਹ ਜਾਈਏ, ਕਹਿੰਦੇ ਤੂੰ ਜਾ ਕੇ ਉਪਦੇਸ਼ ਗੁਰੂ ਨਾਨਕ ਦੇਵ ਜੀ ਨੂੰ ਦੇ ਕੇ ਆਪਣੇ ਵਿੱਚ ਲਾ ਲੈ।
ਆਵਾ ਸੁਨ ਧਾਏ ਗੁਰੂ ਨਾਨਕ ਸੁਹਾਏ ਜਹ ਬਚਨ ਅਲਾਏ ਵਾਲੇ ਹੱਠ ਕੋ ਗਵਾਵੀਏ,
ਇਹ ਵੀ ਸੁਣ ਕੇ ਧਾ ਕੇ ਆਇਆ ਗੁਰੂ ਨਾਨਕ ਸਾਹਿਬ ਜਿੱਥੇ ਸਜੇ ਹੋਏ ਨੇ, ਬਚਨ ਕਹੇ ਆ ਕੇ ਕਹਿਣ ਲੱਗਿਆ ਬਾਲਕ ਤੂੰ ਆਪਣੇ ਹੱਠ ਨੂੰ ਛੱਡ ਦੇ ਔਰ ਸਾਡੇ ਧਰਮ ਨੂੰ ਗ੍ਰਹਿਣ ਕਰ ਲੈ।
ਚਰਨ ਲਗਾਏ ਗੁਰ ਗੋਰਖ ਕਰਾਏ ਤੇਰੋ ਮਰਨ ਮਟਾਏ ਅਸੀਂ ਪਦ ਕਿਉਂ ਨਾ ਪਾਈਏ।
ਚੱਲ ਤੈਨੂੰ ਗੋਰਖ ਗੁਰੂ ਦੇ ਚਰਨੀ ਲਾ ਦੀਏ, ਤੇਰਾ ਜਨਮ ਮਰਨ ਮਿਟਾ ਦੀਏ। ਚੱਲ ਐਸੇ ਪਦ ਕਿਉਂ ਨਾ ਪਾਈਏ, ਇਹ ਜੇ ਪਦ ਵੀ ਕਿਉਂ ਨੀ ਪ੍ਰਾਪਤ ਕਰਦੇ।
ਪਹੁੰਚ ਤੂੰ ਆਏ ਨਹਿ ਸੁਸਾ ਹਟ ਜਾਏ, ਆਵ ਜਾਂ ਤੇ ਕਹਿਓ ਤੋਹੇ ਜੀ ਹੋਏ ਜੋ ਸੁਣਾਈਏ।
ਤੁਸੀਂ ਇੱਥੇ ਪਹੁੰਚੇ ਹੋ, ਹੁਣ ਖਾਲੀ ਨੀ ਜਾਣਾ ਚਾਹੀਦਾ, ਖਾਲੀ ਨਾ ਮੁੜਿਓ, ਹੁਣ ਬਣ ਜਾਓ ਚੇਲੇ। ਜਾਂ ਤੇ ਕਹੋ ਤੋਹੇ ਜੀ ਹੋਏ ਜੋ ਸੁਣਾਈਏ, ਇਸ ਕਰਕੇ ਤੈਨੂੰ ਕਹਿੰਦੇ ਜੋ ਤੇਰੇ ਚਿੱਤ ਚ ਹੈ ਸੁਣਾਉਣਾ ਕਰ।
ਸ੍ਰੀ ਗੁਰ ਕਹਿਤ ਬੈਨ ਛੁਛਾ ਸੋ ਰਹਿਤ, ਜੋ ਨਾਮ ਨਾ ਜਪਤ ਦੁੱਖ ਪਾਏ ਜਮ ਤ੍ਰਾਸ ਕੋ।
ਮਹਾਰਾਜ ਸੱਚੇ ਪਾਤਸ਼ਾਹ ਬਚਨ ਕਹਿਣ ਲੱਗੇ, ਉਹ ਬੰਦਾ ਖਾਲੀ ਰਹਿੰਦਾ ਜਿਹੜਾ ਨਾਮ ਨੀ ਜਪਦਾ, ਦੁੱਖ ਪਾਉਂਦਾ ਹੈ। ਜਮਦੂਤਾਂ ਦਾ ਡਰ ਨਹੀਂ ਮਿਟ ਸਕਦਾ, ਨਾਮ ਜਦ ਤੱਕ ਨਹੀਂ ਜਪਦਾ ਉਦੋਂ ਤੱਕ ਬੰਦਾ ਜਮਦੂਤਾਂ ਦੇ ਵਸ ਪੈਂਦਾ ਹੈ।
ਮਾਨ ਕੋ ਮਟਾਏ ਸਭ ਚਰਨ ਲਗਾਏ, ਅਬ ਨਹੀਂ ਹਟ ਜਾਏ ਹਮ ਆਵੇ ਤੁਮ ਪਾਸ ਕੋ।
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਮਾਨ ਨੂੰ ਜਿਹੜਾ ਹੰਕਾਰ ਨੂੰ ਮਿਟਾਉਣਾ ਕਰ, ਜਿਹੜਾ ਹੈ ਮਾਣ ਆਪਣੇ ਮਨ ਦਾ ਉਹਨੂੰ ਮਿਟਾ ਪਹਿਲਾਂ, ਹੰਕਾਰ ਨੂੰ ਮਿਟਾਉਣਾ ਚਾਹੀਦਾ ਹੈ। ਔਰ ਨਹੀਂ ਹਟ ਜਾਏ ਹਮ ਆਵੇ ਤੁਮ ਪਾਸ ਕੋ, ਅਸੀਂ ਨਹੀਂ ਹਟਣਾ, ਅਸੀਂ ਤੁਹਾਡੇ ਕੋਲ ਅੱਗੇ ਆਵਾਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਨੂੰ ਉਹ ਸਮਝਾਉਂਦਾ, ਸਤਿਗੁਰੂ ਜੀ ਉਹਨੂੰ ਸਮਝਾ ਰਹੇ ਹਨ।
ਜਨਮ ਮਰਨ ਕੋ ਅਤੰਕ ਮਨ ਮਾਨੇ ਸੋ ਦੇਹ ਵੇਖੇ ਹਨ ਤਾਂ ਅਤ ਧਾਰ ਅਭਿਆਸ ਕੋ।
ਕਹਿੰਦਾ ਮਾਨ ਨੂੰ ਮਿਟਾ ਕੇ ਸਭੈ ਚਰਨ ਲਗਾ ਕੇ ਸਾਰਿਆਂ ਨੂੰ ਪਿੱਛੇ ਨਹੀਂ ਹਟ ਕੇ ਜਾਣਾ ਹੁਣ, ਹਮ ਆਵੇ ਤੁਮ ਪਾਸ ਕੋ। ਕਹਿੰਦੇ ਸਾਰਿਆਂ ਦੇ ਮਾਨ ਨੂੰ ਸਤਿਗੁਰੂ ਕਹਿੰਦੇ ਮੇਟ ਕੇ ਜਾਵਾਂਗੇ। ਜਿਹੜਾ ਜੰਮਣ ਤੇ ਮਰਨ ਦਾ ਅਤੰਕ ਹੁੰਦਾ, ਡਰ ਹੁੰਦਾ, ਮਨ ਮਾਨੇ ਸੋ, ਉਹ ਜਿਹੜਾ ਮਨ ਦੇ ਅੰਦਰ ਮੰਨਿਆ ਹੋਇਆ, ਦੇਹ ਵਿਖੇ ਹੰਤਾ ਧਾਰਿਓ ਅਭਿਆਸ ਕੋ। ਕਹਿੰਦੇ ਨੇ ਬਹੁਤ ਜ਼ਿਆਦਾ ਜਿਹੜਾ ਤੁਸੀਂ ਮਾੜਾ ਮੋਟਾ ਕੀਤਾ ਆਪਣਾ ਅਭਿਆਸ, ਇਹ ਹੰਗਤਾ ਧਾਰਨ ਕੀਤੀ ਹੋਈ ਮਨ ਦੇ ਅੰਦਰ, ਬਹੁਤ ਹੰਕਾਰੀ ਹੋ ਤੁਸੀਂ।
ਰੰਚ ਕਾ ਸਨੇਹ ਗਿਆਨੀ ਕਰੇ ਨਾ ਦੇਹ ਵਿਖੇ ਰਹੇ ਤੇ ਹਰਖ ਨਹੀਂ ਸੋਕ ਨਾ ਵਿਨਾਸ ਕੋ।
ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਗਿਆਨਵਾਨ ਹੁੰਦੇ ਹਨ ਨਾ ਸੰਸਾਰ ਦੇ ਵਿੱਚ, ਉਹ ਗਿਆਨਵਾਨ ਬੰਦੇ ਆਪਣੀ ਦੇਹ ਦਾ ਹੰਕਾਰ ਨਹੀਂ ਕਰਦੇ। ਰੰਚਕ ਸਨੇਹ ਗਿਆਨੀ ਕਰੇ ਨਾ ਦੇਹ ਵਿਖੇ, ਕਿਉਂਕਿ ਗਿਆਨਵਾਨ ਬੰਦੇ ਕਦੇ ਵੀ ਆਪਣੀ ਦੇਹ ਦਾ ਪਿਆਰ ਨਹੀਂ ਕਰਦੇ, ਮੋਹ ਨਹੀਂ ਕਰਦੇ। ਰਹੇ ਤੇ ਹਰਖ ਨਹੀਂ ਸ਼ੋਕ ਨਾ ਵਿਨਾਸ ਕੋ। ਦੇਹੀ ਦੇ ਰਹਿਣ ਤੇ ਖੁਸ਼ ਨਹੀਂ ਹੁੰਦੇ, ਦੇਹੀ ਨਾਸ ਹੋ ਜੇ ਕੋਈ ਉਹਨਾਂ ਦੇ ਮਨ ਦੇ ਅੰਦਰ ਦੁੱਖ ਨਹੀਂ ਹੁੰਦਾ। ਤੇ ਤੁਸੀਂ ਤਾਂ ਲੰਬੀਆਂ ਲੰਬੀਆਂ ਉਮਰਾਂ ਕਰੀ ਫਿਰਦੇ ਹੋ, ਮੇਰੀ ਉਮਰ ਬੜੀ ਲੰਬੀ ਹੈ, ਬੜੇ ਖੁਸ਼ ਹੈ ਬਈ ਮੇਰੀ ਉਮਰ ਬੜੀ ਲੰਬੀ ਹੈ। ਮਹਾਰਾਜ ਕਹਿੰਦੇ ਫਿਰ ਮਰਨਾ ਨਹੀਂ ਹੈ, ਕਿੰਨਾ ਕੁ ਚਿਰ ਹੋਰ ਜਿਉਣਾ। ਇਸ ਤਰ੍ਹਾਂ ਗਲਤ ਰਸਤੇ ਉੱਤੇ ਤੁਸੀਂ ਚੱਲ ਰਹੇ ਹੋ।
ਦੋਹਰਾ ਸੁਣ ਕੇ ਜਾਣੇ ਗਿਆਨ ਘਨ, ਗਮਨਿਓ ਨਿਜ ਅਸਥਾਨ।
ਇਹਨੇ ਵੀ ਦੇਖ ਲਿਆ ਕਿ ਮੈਥੋਂ ਨੀ ਜਿੱਤੇ ਜਾਣੇ ਗਿਆਨ ਦੇ ਬੱਦਲ ਨੇ ਗੁਰੂ ਨਾਨਕ ਦੇਵ ਜੀ, ਉਹ ਵੀ ਵਾਪਸ ਆਪਣੇ ਸਥਾਨ ਤੇ ਮੁੜ ਗਿਆ।
ਗੋਰਖ ਕੇਟ ਬੈਠ ਕੇ ਕੀਨ ਵਰਤੰਤ ਵਖਾਨ।
ਉਹਨੇ ਵੀ ਗੋਰਖ ਦੇ ਕੋਲ ਜਾ ਕੇ ਸਾਰਾ ਵਰਤਾਂਤ ਸੁਣਾਇਆ ਹੈ।
ਤੇ ਤੂੰ ਸਨ ਕਰਵਾਏ ਕੈ ਗੋਰਖ ਆਏ ਸਦੀਨ।
ਗੋਰਖ ਨੇ ਉਹਨੂੰ ਕਿਹਾ ਚੁੱਪ ਕਰ ਜਾ, ਅੱਛਾ ਜਾ ਉੱਥੇ ਬਹਿ ਜਾ ਕੇ। ਗੋਰਖ ਖੁਸ਼ ਹੈ ਅੰਦਰੋਂ ਵੀ ਜਿਹੜੇ ਮੇਰੇ ਸਿੱਧ ਨੇ ਇਹਨਾਂ ਦਾ ਹੰਕਾਰ ਟੁੱਟ ਰਿਹਾ, ਮੇਰੇ ਸਾਹਮਣੇ ਤਾਂ ਬੋਲ ਲੈਂਦੇ ਨੇ, ਹੁਣ ਉੱਥੇ ਬੋਲ ਨਹੀਂ ਆਉਂਦਾ ਕਿਸੇ ਤੋਂ।
ਹੈ ਕੋ ਸਿੱਧ ਸਮਰੱਥ ਜੋ ਜੀਤੇ ਵਚਨ ਪਰਵੀਨ।
ਵਚਨਾਂ ਦੀ ਸਿਆਣਪ ਨਾਲ ਕੋਈ ਜਿੱਤੇ, ਇਹੋ ਜਿਹਾ ਕੋਈ ਸਿੱਧ ਹੈ ਬਈ ਸਿਆਣਾ ਤੁਹਾਡੇ ਚ? ਗੋਰਖ ਨੇ ਹੁਣ ਸਾਰੇ ਸਿੱਧਾਂ ਨੂੰ ਕਿਹਾ,
ਚਰਪਟ ਕਰ ਔਰ ਧਮਕ ਕੋ ਆਵਾ ਗੁਰ ਕੇ ਪਾਸ।
ਚਰਪਟ ਬੜੇ ਗੁੱਸਾ ਜਿਹਾ ਖਾ ਕੇ, ਚਰਪਟ ਨਾਥ ਗੁੱਸਾ ਖਾ ਕੇ ਸਤਿਗੁਰੂ ਮਹਾਰਾਜ ਦੇ ਕੋਲ ਆਇਆ ਹੈ।
ਬੈਠੋ ਤਬ ਹੈ ਸਮੀਪ ਹੋਵੇ ਕੀਨੀ ਬਚਨ ਪ੍ਰਕਾਸ।
ਇਹ ਨੇੜੇ ਹੋ ਕਰਕੇ ਬੈਠਿਆ ਮਹਾਰਾਜ ਦੇ, ਤੇ ਆਪਣੇ ਜਿਹੜੇ ਬਚਨ ਸੀ ਉਹਨਾਂ ਨੂੰ ਪ੍ਰਕਾਸ਼ ਕੀਤਾ, ਭਾਵ ਪ੍ਰਗਟ ਕਰ ਦਿੱਤਾ ਹੈ।
ਸਵਈਆ ਆਸਨ ਬੈਸ ਹੈ ਬੈਸਨ ਹੈ ਕਿਹ ਠਾਉ ਤਹ ਭੋਜਨ ਕੌਣ ਅਚੋਜੋ ਆਧਾਰਾ।
ਇਹ ਆ ਕੇ ਕਹਿਣ ਲੱਗਿਆ ਆਸਨ ਤੁਹਾਡਾ ਕਿੱਥੇ ਹੈ, ਬੈਠਣ ਵਾਲਾ ਥਾਂ ਕਿਹੜਾ, ਭੋਜਨ ਕਿਹੜਾ ਖਾਂਦੇ ਹੋ, ਜਿਹੜਾ ਆਧਾਰ ਰਹਿੰਦਾ ਤੁਹਾਨੂੰ।
ਤੇ ਜਡ ਸਾਏ ਕਹਾਂ ਬੇਸਰਾਮ ਕੀ ਕੌਣ ਦਕੂਲ ਸਰੀਰ ਪੈ ਧਾਰਾ।
ਇਹ ਜਿਹੜੀ ਫਿਰ ਸੇਜਾ ਹੈ, ਤੁਸੀਂ ਕਿੱਥੇ ਵਿਛਾਈ ਦਸਾਹੀ ਹੋਈ ਆ, ਕਿੱਥੇ ਵਿਸ਼ਰਾਮ ਕਰਦੇ ਹੋ, ਤੇ ਕਿਹੜਾ ਤੁਹਾਡੇ ਕੋਲ ਦਕੂਲ ਹੁੰਦਾ ਕੱਪੜਾ, ਸਰੀਰ ਪੈ ਧਾਰਾ, ਸਰੀਰ ਦੇ ਉੱਤੇ ਕਿਹੜਾ ਕੱਪੜਾ ਧਾਰਨਾ ਕੀਤਾ ਹੈ।
ਆਸਨ ਬੈਸਨ ਦੇਖ ਕੇ ਪੀਤਰ ਨਾਮ ਸੋ ਭਜਨ ਜਾਨ ਹਮਾਰਾ।
ਜਵਾਬ ਦਿੱਤਾ ਸਤਿਗੁਰਾਂ ਨੇ ਕਿ ਆਸਨ ਬੈਸਣ ਦੇਹ ਕੇ ਭੀਤਰ, ਦੇਹੀ ਦੇ ਅੰਦਰ ਹੀ ਮੈਂ ਆਤਮਾ ਰੂਪ ਹੋ ਕੇ ਬੈਠਾ ਹਾਂ, ਦੇਹੀ ਮੇਰਾ ਆਸਣ ਹੈ। ਨਾਮ ਸੋ ਭਜਨ ਜਾਨ ਹਮਾਰਾ, ਭੋਜਨ ਤੋ ਇਸ ਤਰ੍ਹਾਂ ਕਹਿਣ ਦੇ ਨਾਲ ਜਿਹੜਾ ਕਿ ਭੋਜਨ ਹੈ ਮੇਰਾ, ਉਹ ਨਾਮ ਹੀ ਹੈ, ਨਾਮ ਦਾ ਹੀ ਭੋਜਨ ਅਸੀਂ ਕਰਦੇ ਹਾਂ।
ਜੀਰਖ ਮਾ ਤਨ ਪੈ ਪਹਿਰੇ ਸੁੱਠ ਸੇਜ ਡਸੀ ਡਸਮੇ ਵਰ ਦੁਆਰਾ।
ਚੀਰ ਹੁੰਦਾ ਬਸਤਰ, ਬਸਤਰ ਅਸੀਂ ਪਾਇਆ ਹੋਇਆ ਖੇਮਾ ਦਾ ਸਰੀਰ ਦੇ ਉੱਤੇ, ਕਿ ਕਿਸੇ ਨੂੰ ਮਾਫ਼ ਕਰ ਦੇਣਾ, ਇਹੀ ਬਸਤਰ ਹੈ। ਸੁੰਦਰ ਸੇਜਾ ਜਿਹੜੀ ਡਾਹੀ ਹੋਈ, ਪਤਾ ਕਿੱਥੇ ਬੈਠਾ ਮੈਂ, ਦਸਵੇਂ ਦੁਆਰ ਦੇ ਵਿੱਚ, ਉਹ ਦਸਵੇਂ ਦੁਆਰ ਦੇ ਵਿੱਚ ਮੈਂ ਬੈਠਾ ਹਾਂ ਜਾ ਕੇ, ਉਹੀ ਮੇਰੀ ਸੁੰਦਰ ਸੇਜਾ ਹੈ, ਉਹੀ ਮੇਰੇ ਰਹਿਣ ਦਾ ਟਿਕਾਣਾ ਹੈ।
ਕਵਿਤ ਚਰ ਪਟ ਖਟ ਪਟ ਮਿੱਟੀ ਘਟ ਪਟ ਤਟ ਗੁਰਖ ਕੇ ਸੱਟ ਪਟ ਬੈਠ ਕੇ ਉਚਾਰੀ ਹਾ।
ਇਹੀ ਕਵੀ ਜੀ ਦੀ ਜਿਹੜੀ ਕਵਿਤਾ ਹੈ, ਕਵੀ ਸੰਤੋਖ ਸਿੰਘ ਦੀ ਕਵਿਤਾ, ਕਾਵਿ ਰਚਨਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ ਹੁਣ ਤੱਕ। ਐਸੀ ਸੁੰਦਰ ਕਵਿਤਾ ਵਾਹਿਗੁਰੂ ਵੱਲੋਂ ਹੀ ਔੜਦੀ ਹੈ ਇਹਨਾਂ ਨੂੰ। ਚੱਟ ਪਟ ਖੱਟ ਪਟ, ਉਸ ਵਕਤ ਕਹਿਣ ਲੱਗੇ ਇਹ ਜਿਹੜਾ ਸੀ ਚਰਪਟ ਨਾਥ, ਇਹਨੂੰ ਖਟਪਟੀ ਲੱਗ ਗਈ ਮਿੱਟ, ਇਹ ਗੱਲ ਸੁਣ ਕੇ ਮਿੱਟੀ ਘੱਟ ਪਟ, ਮਿੱਟ ਗਈ ਹਿਰਦੇ ਦੇ ਪੜਦੇ ਦੀ ਜਿਹੜੀ ਸੀ ਅੰਦਰੋਂ ਪਟ, ਪੜਦੇ ਦੀ ਘੱਟ ਹਿਰਦੇ ਦੇ ਅਗਿਆਨਤਾ ਦਾ ਹਨੇਰਾ। ਤਟ ਗੋਰਖ ਕੇ ਸੱਟਪਟ ਬੈਠ ਕੇ ਉਚਾਰੀਆ, ਛੇਤੀ ਨਾਲ ਗਿਆ ਗੋਰਖ ਦੇ ਕੋਲ ਜਾ ਕੇ ਉਚਾਰਨ ਲੱਗਿਆ।
ਪੂਰਨ ਵਿਕਟ ਨਹਿ ਜਾਨ ਤਾ ਕੋ ਘਾਟ ਕੈਸੇ ਕਉ ਬਿੱਧ ਲਟੈ ਨਹਿ ਤਰਤ ਨ ਟਾਰੀਆ।
ਕਹਿਣ ਲੱਗੇ ਜਾ ਕੇ ਇਹ ਤਾਂ ਬਈ ਪੂਰੇ ਹਨ, ਉਹ ਅਜਿੱਤ ਜੋ ਦਲੀਲ ਨਾਲ ਨਾ ਕੱਟਿਆ ਜਾ ਸਕੇ, ਵਿਸ਼ਾਲ ਵੱਡਾ ਅਥਾਹ ਬੜਾ ਵਿਕਟ ਹੈ। ਨਹਿ ਜਾਨੋ ਤਾਂ ਕੋ ਘੱਟ ਕੈਸੇ, ਉਹ ਕਿਸੇ ਗੱਲੋਂ ਘੱਟ ਨਹੀਂ ਹਨ। ਕਉ ਬਿੱਧ ਲਟੈ ਨਹਿ ਤਰਤ ਨ ਟਾਰੀਆ, ਕਿਸੇ ਤਰੀਕੇ ਨਾਲ ਵੀ ਉਹ ਨਿਰੁੱਤਰ ਨਹੀਂ ਹੁੰਦੇ। ਟਲ ਜੇ ਕਹੀਏ ਨਾ ਵੀ ਟਾਲ ਦਿਆਂਗੇ ਕਿਸੇ ਗੱਲ ਕਰਕੇ, ਉਹਨਾਂ ਨੇ ਨਹੀਂ ਟਲਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਿਸੇ ਤੋਂ ਡਰਦੇ ਨਹੀਂ ਹਨ।
ਡੰਗਰ ਸੁਣਾ ਤਮਨ ਖਾਏ ਕਹਿ ਧਮਕ ਕਹਿ ਕਹਿ ਸੋ ਮਾਈ ਮੁੰਡਾ ਦੇਹੋ ਆਏ ਸੋ ਨਿਹਾਰੀਆ।
ਝੰਗਰਨਾਥ ਇੱਕ ਸਿੱਧ ਹੈ, ਬੜਾ ਉਹ ਵੀ ਗੁੱਸੇ ਜੇ ਚ ਆਇਆ, ਕ੍ਰੋਧ ਖਾ ਕੇ, ਮੈਂ ਦੇਖਦਾ ਮਾਈ ਮੁੰਡੇ ਨੂੰ ਕਿਹਾ ਜਾ, ਉਹ ਜਾ ਕਰਕੇ ਦੇਖਦਾ, ਤੁਸੀਂ ਸਾਰੇ ਹਾਰ ਹਾਰ ਕੇ ਉੱਥੋਂ ਆਈ ਜਾਂਦੇ ਹੋ, ਮੈਂ ਜਾ ਕੇ ਸਿੱਧਾ ਕਰਦਾ ਉਹਨਾਂ ਨੂੰ।
ਫਿਰ ਮਾਹੇ ਆਏ ਬੈਠ ਬਾਚਨ ਅਲਾਏ ਤੈਨ ਬਿਨਾ ਦੂਧ ਵਾਰ ਕੈਸੇ ਪ੍ਰਿਤ ਪਾਰੀਆ।
ਆ ਕਰਕੇ ਛਿੰਨ ਦੇ ਵਿੱਚ ਉਸ ਥਾਂ ਦੇ ਉੱਤੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਜੇ ਹੋਏ ਨੇ ਨਾ, ਆ ਕੇ ਬਚਨ ਕਹਿਣ ਲੱਗਿਆ ਅਲਾਏ ਤਿੰਨ, ਉਹਨੇ ਕਿਹਾ ਬਿਨਾਂ ਦੁੱਧ ਬਾਰਕ ਕੋ ਕੈਸੇ ਪ੍ਰਤਪਾਰੀਆ, ਬੱਚੇ ਨੂੰ ਦੱਸੋ ਬਿਨਾਂ ਦੁੱਧ ਤੋਂ ਕਿਵੇਂ ਪਾਲ ਸਕਦੇ ਹਾਂ।
ਦੋਹਰਾ ਕੌਣ ਨਾਮ ਕਿਤ ਜਾਓਗੇ ਰਹੋ ਕੌਣ ਸੇ ਦੇਸਾ,
ਕੀ ਨਾਮ ਹੈ ਕਿੱਧਰ ਜਾਓਗੇ ਤੇ ਕਿਹੜੇ ਦੇਸ਼ ਵਿੱਚ ਜਾ ਕੇ ਰਹੋਗੇ।
ਝੰਗਰ ਬੁਜੈ ਤੋਹੇ ਕੋ ਕੌਣ ਤੁਮਾਰਾ ਭੇਸਾ।
ਝੰਗਰ ਨਾਥ ਤੁਹਾਨੂੰ ਪੁੱਛਦਾ ਹੈ, ਸਿੱਧ ਹਾਂ ਮੈਂ ਝੰਗਰਨਾਥ, ਕਿ ਤੁਹਾਡਾ ਭੇਸ ਕੀ ਹੈ।
ਸਵਈਆ ਪਉਂਦੂ ਸੁਣੋ ਹਮ ਨਾਨਕ ਨਾਮ ਲਗੀ ਲਿਵਤੇ ਉਰ ਵਾਰ ਕਪਾਰਾ।
ਮਹਾਰਾਜ ਸੱਚੇ ਪਾਤਸ਼ਾਹ ਵੀ ਥੋੜਾ ਜਿਹਾ ਹੁਣ ਬੀਦਾਸ ਵਿੱਚ ਆਏ ਨੇ, ਕਹਿਣ ਲੱਗੇ ਉਹ ਪਉਂਦੂਆ ਸੁਣ ਗੱਲ, ਸੁਣੋ ਹਮ ਨਾਨਕ ਨਾਮ, ਮੇਰਾ ਨਾਨਕ ਨਾਮ ਹੈ, ਲੱਗੀ ਲਿਵਤੇ ਉਰ ਵਾਰ ਕਪਾਰਾ। ਇਹ ਜਿਹੜਾ ਬਾਲਕ ਨੂੰ ਪਾਲਦੇ ਹਨ, ਮਨ ਰੂਪੀ ਬਾਲਕ, ਜਿੱਦੋਂ ਤੂੰ ਕਹਿਣਾ ਬੱਚਾ ਦੁੱਧ ਤੋਂ ਬਿਨਾਂ ਕਿਵੇਂ ਪਲ ਸਕਦਾ, ਬਾਲਕ ਇਹਨੇ ਐਸਾ ਪ੍ਰਸ਼ਨ ਕੀਤਾ, ਡੂੰਘਾ ਹੈ ਬਾਲਕ ਕੌਣ ਅੰਦਰ ਜੋ ਮਨ ਹੈ। ਕਹਿੰਦੇ ਲੱਗੀ ਲਿਵ ਤੇ ਔਰ ਬਾਰਕ ਪਾਰਾ, ਜਦੋਂ ਲਿਵ ਲੱਗ ਗਈ ਤਾਂ ਇਹ ਬਾਲਕ ਨੂੰ ਪਾਲਣਾ ਕੀਤਾ ਮਨ ਨੂੰ।
काज जहां तह जाब होंगे नगरी स्वदेश पछान हमारा।
काज जावांगे उत्थे जिथे साडा काम है, नगरी साडी केड़ी है, शिव देश कल्याण रूप नगरी है, पछाण हमारा पछाणना करो। शिव नाम कल्याण स्वरूप परमात्मा दा, जिवें महाराज दसवें पातशाह ने कहा देह शिवा बर मोहे है, शुभ करमन ते कब होना टरो। शिवा नाम कल्याण स्वरूप परमात्मा नूं उत्थे कहा सी। बहुत सारे लोग शिवजी समझी जांदे ने। सो शिव सकत आप उपाय का करता आपे हुक्म वरताए। ये जिहड़े बहुत ज्यादा वड्डे पंडित विद्वान हुंदे ने उन्हां नूं पता है कि शिव अखर की चीज है, और शिव नाम परमात्मा दा है, कल्याण स्वरूप परमात्मा। इत्थे महाराज ने यही कहा कि असी जिहड़ा है ना उस थां दे उत्ते शिव देश पछाण हमारा, कल्याण स्वरूप परमात्मा दा। कदे सतगुरु बेगमपुरा कहिंदे ने, कदे शिव देश कहिंदे ने, कदे सचखंड कहिंदे ने, उहदे नाम निरंकार दे देश दे हन। इह
उलिस गोरख उत्तम पंथ ते औद वधाए कै मन अपारा।
सो गोरख नूं मिल के तुसीं भुल गए हो उत्तम पंथ जिहड़ा सी, उमर नूं वधा के हंकार होया फिरदा तुहानूं।
जौ सुन चंगर लज्जत होए सुमेर पै जाए कै बैन उचारा।
इस तरह चंगर सुन के बड़ा शर्मसार होया, उन्हें भी सुमेर पर्वत ते जा के बचन कहा।
को सवैया को जगती करना अटकै तत्काल ही उत्तर देत बताई।
कहिंदे ओह तां किसे जुगती करके अटकदे ही नहीं हन, रुक नहीं सकदे हन, तत्काल ही उत्तर दे दिंदे। ओह तां उहनां मूहरे तां कोई बंदा बोल ही नहीं सकदा।
संगर बोल उठ्यो सुन के कर बाद को मैं तह रोक हो जाई।
इस तरह हुण इक होर सिद्ध उठ्या है संगर। संगर कहण लग्या मैं जाके उन्होंने समझाऊंदा, मैं रोकदा हाँ, फिर पता लगेगा उन्होंने, उन्होंने कोल जाके रोकदा हाँ।
गोरख आए सले तवे कर रोस चलियो गुर की टगताई।
गुरु साहब दे कोल गया, गुरु साहब दे कोल गोरख तो पहला पुछ के आग्या लेके फिर गया है।
ज्यो बिनता सत को चह चीतन जीतन पनग बार ही वार सदाई।
सो इस तरह फरमाउंदे हन जिवें बिनता सुत हुंदा गरुड़, ਜਾਂ ਬਿੰਤਾ ਸੁਤ ਕੋਚਾ ਜੀਤਨ ਪੰਨੰਗ ਬਾਰ ਹੀ ਬਾਰ ਸਧਾਈ। ਵੀ ਸੱਪ ਜਿਹੜਾ ਹੁੰਦਾ, ਪੰਨੰਗ ਕਹਿੰਦੇ ਸੱਪ ਨੂੰ, ਸੱਪ ਜਿਵੇਂ ਗਰੜ ਨੂੰ ਜਿੱਤਣਾ ਚਾਹੇ, ਕਿਉਂਕਿ ਗਰੜ ਸੱਪ ਨੂੰ ਝਟ ਖਾ ਜਾਂਦਾ, ਉਹ ਕਦੇ ਵੀ ਨਹੀਂ ਜਿੱਤ ਸਕਦਾ ਸੱਪ।
ਦੋਹਰਾ ਗਏ ਅਗਾਰੀ ਕੋ ਗੁਰੂ ਗਿਰ ਮੀਨਾ ਜਿਹ ਨਾਮ।
ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੋਰ ਗਏ ਨੇ ਇੱਕ ਪਹਾੜ ਤੇ, ਜਿਸ ਪਹਾੜ ਦਾ ਨਾਮ ਹੈ ਮੀਨਾ।
ਵੈਸੇ ਆਸਨ ਲਾਏ ਤਹਿ ਹਨਨ ਮਾਨ ਸਿਧ ਕਾਮ।
ਆਸਨ ਲਾ ਕੇ ਸਤਿਗੁਰੂ ਉੱਥੇ ਸਜ ਗਏ ਨੇ, ਜਿਨ੍ਹਾਂ ਦਾ ਕੰਮ ਹੈ ਕਿ ਸਿੱਧਾਂ ਦੇ ਹੰਕਾਰ ਨੂੰ ਨਾਸ ਕਰਨਾ।
ਸੰਗਰ ਬੋਲਿਓ ਅਨਕੈ ਬਾਲੇ ਹੈ ਆਦੇਸ਼।
ਸੰਗਰ ਆ ਕੇ ਬੋਲਿਆ ਉੱਥੇ ਕਿ ਬਾਲੇ ਆਦੇਸ਼ ਹੈ ਤੁਹਾਨੂੰ।
ਸੁਣ ਮੁਖ ਤੇ ਰਹੇ ਮੁਸਕਾਨੇ ਜਗਤੇਸ਼।
ਸੁਣ ਕੇ ਚੁੱਪ ਕਰ ਗਏ ਤੇ ਸੱਚੇ ਪਾਤਸ਼ਾਹ ਹੱਸਣ ਲੱਗੇ, ਇਸ ਵਾਰੀ ਕੋਈ ਜਵਾਬ ਹੀ ਨਹੀਂ ਦਿੱਤਾ ਅੱਗਿਓ।
ਸੂਰ ਠਾਉਰ ਸਮੈ ਸੰਗਰ ਹੋਏ ਆਸ ਵਿਦ ਵਚਨ ਆਲਾਵਹੀ।
ਗੁੱਸੇ ਚ ਆ ਕੇ ਸੰਗਰ ਨੇ ਇਸ ਪ੍ਰਕਾਰ ਵਚਨ ਕਹੇ ਹੈ।
ਉੱਤਰ ਦੇਤ ਨ ਕੋਏ ਮਾਈ ਮੁੰਡਾ ਹੱਸ ਹੈ।
ਕਹਿੰਦੇ ਅੱਗੇ ਉੱਤਰ ਹੀ ਦਿੰਦੇ, ਮੈਂ ਪੁੱਛਦਾ। ਕਹਿੰਦੇ ਉਹ ਉਹਨਾਂ ਦੀ ਸਿੱਧਾਂ ਦੀ ਇੱਕ ਗੱਲ ਹੀ ਜੀ ਸੀ, ਮਾਈ ਮੁੰਡਾ ਐਵੇਂ ਕਹਿਣਾ ਹਰੇਕ ਨੂੰ ਹੀ। ਤੋ ਮਾਈ ਮੁੰਡਾ ਕਹਿੰਦੇ ਹੱਸਦਾ ਕਿਉਂ, ਜਵਾਬ ਨਹੀਂ ਦਿੰਦਾ ਹਲੇ, ਕਿਉਂਕਿ ਪਤਾ ਨਹੀਂ ਨਾ। ਜਦੋਂ ਪਤਾ ਲੱਗ ਗਿਆ ਨਾ, ਫਿਰ ਦਿਮਾਗ ਸਭ ਦੇ ਟਿਕਾਣੇ ਹੋ ਜਾਣੇ ਨੇ।
ਕਵਿਤ ਮਾਈ ਮੁੰਡਾ ਗੋਰਖਾ ਹੈ ਚਖਨਾ ਨਾ ਦੇਨੀ ਤੋਹੇ ਕਾਨ ਪਾਰ ਮੁੰਦਰਾ ਪਾਏ ਬਿਮਤ ਬਣਾਇਓ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਈ ਮੁੰਡਾ ਤੇਰਾ ਗੁਰੂ ਗੋਰਖ। ਹੁਣ ਜਵਾਬ ਦਿੱਤਾ ਮਹਾਰਾਜ ਨੇ, ਕਹਿੰਦੇ ਜਿਹਨੇ ਤੈਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੱਤੀ ਹੈ ਬੋਲਣ ਦੀ, ਤੈਨੂੰ ਅਕਲ ਨਹੀਂ ਹੈ, ਤੇਰੇ ਗੁਰੂ ਨੇ ਤੈਨੂੰ ਦਿੱਤਾ ਕੀ ਆ, ਕੰਨ ਪਾੜ ਕੇ ਮੁੰਦਰਾਂ ਪਾਤੀਆਂ ਤੇ ਤੈਨੂੰ ਬੇਮਤੀਆ ਬਣਾ ਤਾ, ਮੂਰਖ ਹੈ ਤੂੰ, ਆ ਕੇ ਸਾਡੇ ਨਾਲ ਟੱਕਰ ਲੈ ਰਿਹਾ ਹੈ।
ਮੁੰਡ ਕੋ ਮੰਡਾਏ ਨਿਜ ਗੋਤ ਕੋ ਲਜਾਏ ਤਨ ਭਸਮ ਲਗਾਏ ਬਾਦ ਜਨਮ ਗਵਾਇਓ ਹੈ।
ਆ ਮੁੰਡਨ ਜਿਹਾ ਕਰਾ ਲਿਆ ਉਹਦੇ ਤੋਂ ਤੇ ਗੋਤ ਆਪਣਾ ਜਿਹੜਾ ਸੀ ਗੋਤ ਨੂੰ ਛੱਡ ਦਿੱਤਾ ਹੈ, ਸਿਰ ਮਨਾ ਕੇ ਆਪਣੀ ਕੁਲ ਨੂੰ ਲਾਜ ਲਾਈ, ਐਵੇਂ ਖਾਮ ਖਾਂ ਸਰੀਰ ਤੇ ਸਵਾਹ ਮਲੀ ਫਿਰਦਾ, ਐਵੇਂ ਜਨਮ ਵਿਅਰਥ ਗਵਾਈ ਫਿਰਦੇ ਹੋ ਸਾਰੇ ਜਣੇ ਇਕੱਠੇ ਹੋ ਕੇ ਇੱਥੇ।
जैसे नीर पेक नह कामल की सार जाने जुगिया कहा निज जोग को लजायो है।
ए तो जिवें पानी विच रहिंदा होया डड्डू जिहड़ा है सार नहीं जानदा कमल दी, ओ जोगी कहाउंदे तुहानूं जोग पता भी है जोग हुंदा की है, एवें कही जांदे मैं जोगी हां मैं जोगी हां। जोगी हुंदा रब नाल जुड़िया होया, तू रब नाल जुड़िया पिंडे ते सवाह मल के मुंदरां पा लईआं आखे मैं जोगी बन गया।
संगर सुन तुसरत होए कह लजत मत संसे धार चेते ऐसे बचन अलायो है।
संगर सुन के कन्ना च शर्मसार जा हो गया, जिवें न्याणे नूं झिड़क दीए मूहरों बोलदे नूं फिर चुप जा कर गया, नीवी पा ली और अपने मन दे अंदर संसा धार के ओ बचन कहिंदा है।
कौन है जुगत जाते क्रोध हूं तो को जीत ली जाए होए कै अतीत कैसे काम को गवाई है।
कहना फिर तुसी कृपा करके दादे जुगती की है जिदे नाल क्रोध नू जित लईए ते इस तरह बरागी बन जाइए ते काम नू जित लईए।
इस काल टारा कैसे लोभ पार हारे और कौन सी जुगत ते अमरा पद जाइए।
हुण फिर तुसी कृपा करके दस दियो के मौत सिर तो टल जावे, ये कृपा करके मैनू दस दौ ते लोभ दूर हो जावे, केड़ी जुगती दे नाल अमर पदवी दी प्राप्ति करी दी है।
माया तज कैसे कार जग मैं रहाए नर बुझो है संदेह तो को उत्तर सुनाइए।
हुण तुसी कृपा करके मैनू दस दौ माया नू छड के किवें छड़िए माया नू, जग दे विच रहदे होए जिन्हें बंदे ने बुझो है संदेह तो को उत्तर सुनाइए, ਇਹ ਸੰਸਾਰ ਦੇ ਅੰਦਰ ਰਹਿੰਦੇ ਹੋਏ ਮਾਇਆ ਦਾ ਤਿਆਗ ਕਿਵੇਂ ਕਰੀਏ, ਇਹ ਸੰਸੇ ਹੈ ਮੇਰੇ ਮਨ ਦੇ ਦੂਰ ਕਰ ਦਿਓ ਜੀ।
ਐਸੇ ਸੁਣ ਬੈਨ ਗਤ ਦੈਨ ਗੁਣ ਐਨ ਗੁਰੂ ਜਾਹੀ ਕੀ ਸਰਨ ਤੇ ਸਰਬ ਸੁਖ ਪਾਈਏ।
ਸੋ ਇਹ ਜੇ ਸੁਣ ਕੇ ਬਚਨ ਕਲਿਆਣ ਦੇ ਦੇਣ ਹਾਰੇ ਸਤਿਗੁਰੂ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜਾਹੀ ਕੀ ਸ਼ਰਨ ਤੇ ਸਰਬ ਸੁਖ ਪਾਈਏ, ਜਿਹਦੀ ਕਿਰਪਾ ਨਾਲ ਸਾਰੇ ਸੁਖ ਪ੍ਰਾਪਤ ਕਰੀਦੇ ਨੇ।
ਸ਼ਾਂਤ ਰੋਸ ਜੀਤ ਤਾਜ ਤ੍ਰਿਗੁਣ ਅਤੀਤ ਹੋਏ ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁੱਸੇ ਨੂੰ ਸ਼ਾਂਤੀ ਨਾਲ ਜਿੱਤੀਏ, ਤਾਜ ਕੇ ਛੱਡ ਕੇ ਤ੍ਰਿਗੁਣ ਜਿਹੜੇ ਰਜੋ ਤਮੋ ਸਤੋ ਨੇ ਅਤੀਤ ਹੋ ਜਾਓ, ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ, ਗੁਰੂ ਦੇ ਮੂੰਹੋਂ ਗਿਆਨ ਸ਼ਰਵਣ ਕਰਕੇ ਫਿਰ ਕਾਮ ਨੂੰ ਗਵਾ ਲਈਦਾ ਹੈ।
ਨਾਮ ਲਿਵ ਕਾਲ ਟਹਿਰਾ ਲੋਭ ਕੇ ਸੰਤੋਖ ਧਰੈ ਧਿਆਨ ਹਰ ਕਰ ਤੇ ਅਮਰਾ ਪਦ ਜਾਈਏ।
ਨਾਮ ਵਿੱਚ ਜੇ ਬੰਦਾ ਲਿਵ ਲਾਵੇ ਤਾਂ ਮੌਤ ਆਪੇ ਟਲ ਜਾਂਦੀ ਹੈ। ਲੋਭ ਜਿਹੜਾ ਸੰਤੋਖ ਨਾਲ ਜਿੱਤਿਆ ਜਾ ਸਕਦਾ ਹੈ, ਧਿਆਨ ਕਰੇ ਪਰਮਾਤਮਾ ਦਾ ਤੇ ਇਹਦੇ ਨਾਲ ਅਮਰ ਪਦ ਵੀ ਪਾ ਲਈਦੀ ਹੈ।
ਸੰਤਨ ਕੀ ਸੰਗਤ ਕੈ ਮਾਇਆ ਤੇ ਅਲੇਪ ਰਹਿ ਵੇਖਾ ਵੇਖਾ ਜਾਨ ਕੈ ਰਿਦਾ ਤੇ ਵਿਸਰਾਈ ਹੈ।
ਸੰਤਾਂ ਦੀ ਸੰਗਤ ਕਰਕੇ ਨਾ ਮਾਇਆ ਤੋਂ ਨਿਰਲੇਪ ਰਹੀਦਾ ਹੈ, ਤੇ ਜਿਹੜੇ ਤੂੰ ਕਹਿਣਾ ਨਾ ਕਿ ਵਿਕਾਰ ਆ ਵਿਖੈ ਵਿਸ਼ੇ ਵਿਕਾਰ ਨੇ ਵਿਖੈ ਵਿਖ ਜਾਨ ਕੈ, ਵਿਕਾਰਾਂ ਨੂੰ ਜ਼ਹਿਰ ਜਾਣ ਕੇ ਮਨ ਦੇ ਅੰਦਰੋਂ ਵਿਸਾਰ ਦਿਓ।
ਪਾਸੋਂ ਭਗਤ ਇਹ ਉਤਮ ਜਗੋਤ ਵੱਡੀ ਮਾਨ ਮੋਹ ਤਿਆਗ ਕੈ ਨਿਰਲਾਉ ਨਿਰਾਲਮ ਰਹਾਈਏ।
ਭਾਉ ਸੋ ਭਗਤ ਉੱਤਮ ਹੈ, ਸਾਰਿਆਂ ਨਾਲੋਂ ਪ੍ਰੇਮਾ ਭਗਤੀ ਹੀ ਉੱਤਮ ਹੈ, ਜੁਗਤ ਵੱਡੀ ਹੈ, ਮੋਹ ਤੇ ਮਾਣ ਤਿਆਗ ਕੇ ਇਕਦਮ ਨਿਰਲੇਪ ਰਹਿਣਾ ਚਾਹੀਦਾ ਇਨਸਾਨ ਨੂੰ।
ਸਵਈਆ ਸੰਗਰ ਸਰੋਰ ਨੂੰ ਸੁਣੇ ਸਵ ਬੈਨ ਭਈ ਮਨ ਚੈਨ ਸੁਮੇਰ ਸਦਾਇਓ।
ਜਦੋਂ ਸੰਗਰ ਨੇ ਮਹਾਰਾਜ ਦੇ ਬਚਨ ਸੁਣੇ, ਸੁਣ ਕੇ ਮਨ ਨੂੰ ਸ਼ਾਂਤੀ ਆਈ, ਉਹ ਵੀ ਵਾਪਸ ਮੁੜ ਗਿਆ।
ਆਇਓ ਸੰਭਾਲ ਕਾਉ ਸਿੱਧ ਤਵੈ ਗੁਰ ਕੀਟ ਬੈਠ ਕੇ ਵਾਕ ਅਲਾਇਓ।
ਇਹ ਸਵਈਏ ਤੋਂ ਅੱਗੇ ਕੱਲ ਸ਼ਰਵਣ ਕਰਾਂਗੇ, ਸੰਭਾਲ ਕਾ ਨਾਮੇ ਸਿੱਧ ਆਇਆ ਪਰ ਸਮਾਂ ਹੋ ਗਿਆ, ਤੇ ਇੱਥੇ 51 ਪੌੜੀਆਂ ਤੱਕ ਆਪਾਂ ਸ਼ਰਵਣ ਕੀਤਾ ਹੈ, ਕੱਲ ਨੂੰ ਸ਼ਰਵਣ ਕਰਾਂਗੇ ਸਿੱਧਾਂ ਦੇ ਨਾਲ ਚਰਚਾ ਹੁੰਦੀ ਹੁੰਦੀ, ਕਿਉਂਕਿ ਗੁਰੂ ਨਾਨਕ ਸਾਹਿਬ ਕੋਲ ਜੇ ਇਕੱਠੇ ਜਾਂਦੇ ਨੇ ਮਹਾਰਾਜ ਉੱਥੇ ਇਕੱਠਿਆਂ ਕੋਲੇ, ਉਹਦੇ ਨਾਲੋਂ ਸਤਿਗੁਰੂ ਨੇ ਭਾਈ ਮਰਦਾਨੇ ਨੂੰ ਦੱਸਿਆ ਇਹਨੂੰ ਇਕੱਲੇ ਇਕੱਲੇ ਨੂੰ ਆ ਲੈਣ ਦੇ, ਇਕੱਲਾ ਇਕੱਲਾ ਆਊਗਾ ਥੋੜਾ ਗਿਆਨ ਦਿੰਦੇ ਹਾਂ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਤਾਂ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ, ਇਸ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਗਿਆਨ ਦੇਵਾਂਗੇ, ਅਤੇ ਗਿਆਨ ਦੇ ਨਾਲ ਜਿਹੜਾ ਫਿਰ ਇਹਨਾਂ ਨੂੰ ਅੱਗੇ ਪਤਾ ਲੱਗੇਗਾ। ਅਸਲੀਅਤ ਤਾਂ ਕਿਸੇ ਨੂੰ ਮਹਾਰਾਜ ਕਹਿੰਦੇ ਪਤਾ ਹੀ ਨਹੀਂ, ਇਹ ਮੰਨਦੇ ਹਾਂ ਕਿ ਗੋਰਖ ਜੀ ਬਹੁਤ ਵੱਡੇ ਨੇ, ਪਰ ਇਹ ਨਹੀਂ ਹੁੰਦਾ ਕਿ ਵੱਡੇ ਤੋਂ ਹੋਰ ਵੱਡਾ ਨਹੀਂ ਹੈ, ਵੱਡੇ ਤੋਂ ਵੱਡਾ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਅਤ ਉੱਚਾ ਤਾਕਾ ਦਰਬਾਰਾ ਸਭ ਤੇ ਵੱਡਾ ਸਤਿਗੁਰੂ ਨਾਨਕ ਮੇਰਾ ਸਾਹਿਬ ਸਭ ਤੋਂ ਵੱਡਾ ਹੈ। ਵੱਡਾ ਤਾਂ ਹੁਣ ਦੁਨੀਆ ਅੰਦਰ ਬਹੁਤ ਵੱਡੇ ਨੇ, ਬਥੇਰੇ ਲੋਕ ਵੱਡੇ ਨੇ, ਪਰ ਇਹ ਥੋੜ੍ਹੀ ਹੋ ਸਕਦਾ ਕਿ ਉਹ ਸਿਰੇ ਦੇ ਹੀ ਵੱਡੇ ਨੇ। ਸਭ ਤੋਂ ਵੱਡਾ ਤਾਂ ਪਰਮਾਤਮਾ ਹੀ ਹੈ। ਇਸ ਕਰਕੇ ਹੁਣ ਪਰਮਾਤਮਾ ਆਪ ਹੀ ਆਏ ਨੇ ਸ੍ਰਿਸ਼ਟੀ 'ਤੇ, ਕਿਉਂਕਿ ਜਿਹੜਾ ਵੱਡਾ ਉਹਨੂੰ ਹੰਕਾਰ ਹੋ ਜਾਂਦਾ, ਜਿਹੜਾ ਹੋਰ ਵੱਡਾ ਉਹਨੂੰ ਹੋਰ ਹੰਕਾਰ ਹੋ ਜਾਂਦਾ। ਸਾਰਿਆਂ ਦੇ ਹੰਕਾਰ ਦੀ ਨਿਵਿਰਤੀ ਗੁਰੂ ਨਾਨਕ ਸਾਹਿਬ ਨੇ ਆ ਕੇ ਕੀਤੀ ਹੈ। ਇਸ ਤਰ੍ਹਾਂ ਹੰਕਾਰ ਜਿਹੜਾ ਹੈ ਨਾ, ਇਸੇ ਦੀ ਨਿਵਿਰਤੀ ਕਰਨ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ। ਧੰਨ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਤਾਰ ਰਹੇ ਨੇ, ਆਪਾਂ ਨੂੰ ਵੀ ਦੱਸ ਰਹੇ ਨੇ। ਆਪਾਂ ਨੂੰ ਵੀ ਜਦੋਂ ਪਤਾ ਲੱਗੇਗਾ ਅਹਿਮ ਗੁਰੂ ਨਾਨਕ ਦੇਵ ਜੀ ਨੇ, ਉਦਾਂ ਤਾਂ ਧੰਨ ਗੁਰੂ ਨਾਨਕ ਕਿਹਾ, ਫੋਟੋ ਅੱਗੇ ਨਮਸਕਾਰ ਕਰ ਲਈ ਜੀ, ਗੁਰੂ ਨਾਨਕ ਸਾਹਿਬ ਸਾਡੇ ਗੁਰੂ ਨੇ। ਪਰ ਗੁਰੂ ਸਾਹਿਬ ਨੇ ਕਿੰਨਾ ਕੁਛ ਕੀਤਾ ਇਹ ਤਾਂ ਸੁਣ ਕੇ ਹੀ ਪਤਾ ਲੱਗਦਾ। ਫਿਰ ਆਪਾਂ ਸਾਰੇ ਗੁਰੂ ਸਾਹਿਬ ਦੇ ਅੱਗੇ ਸੀਸ ਸੱਚਮੁੱਚ ਝੁਕਾ ਦੇਵਾਂਗੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਸੱਚੇ ਪਾਤਸ਼ਾਹ ਧੰਨ ਹੋ ਤੁਸੀਂ, ਜਿੱਥੇ ਵੀ ਗਏ ਹੋ ਜਿੱਤ ਹੀ ਲਿਆ ਸਭ ਨੂੰ, ਹਰੇਕ ਹੀ ਤੁਹਾਡੇ ਮੂਹਰੇ ਡਿੱਗ ਪਿਆ ਚਰਨਾਂ 'ਤੇ, ਹਰੇਕ ਨੇ ਤੁਹਾਨੂੰ ਕਿਹਾ ਹਰੀ ਅਵਤਾਰ ਹੈ, ਇਹ ਅਕਾਲ ਪੁਰਖ ਆਪ ਹੈ, ਇਹ ਨਿਰੰਕਾਰ ਹੈ। ਫਿਰ ਸਭ ਨੂੰ ਸੋਝੀ ਪੈ ਜਾਂਦੀ ਹੈ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ